ਸਤਸੰਗ ਜੀ ਪਿਆਰ ਨਾਲ ਕਹਿਣਾ,
ਇੱਥੇ ਪੁੱਜ ਕੇ ਆਪ ਸਾਰਿਆਂ ਦੇ ਦਰਸ਼ਨ ਹੋ ਰਹੇ ਹਨ, ਜਿਹੜੇ ਕਿ ਭਗਤੀ ਭਾਵਨਾ ਨਾਲ ਯੁਕਤ ਹੋ ਕੇ ਇਸ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੀ ਉਸਤਤੀ ਕਰ ਰਹੇ ਹੋ ਔਰ ਇਸ ਜੀਵਨ ਨੂੰ ਸੁੰਦਰਤਾ ਪ੍ਰਦਾਨ ਕਰਨ ਦੇ ਯਤਨ ਕਰ ਰਹੇ ਹੋ ਔਰ ਸੰਸਾਰ ਨੂੰ ਵੀ ਸੁੰਦਰ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਮਹਾਂਪੁਰਸ਼ ਸੰਤ ਜਨ ਭਗਤ ਜਨ ਹਮੇਸ਼ਾ ਹੀ ਇਹੀ ਭਾਵ ਰੱਖਦੇ ਹਨ ਆਪਣੇ ਹਿਰਦੇ ਦੇ ਵਿੱਚ ਕਿ ਸਾਰੇ ਸੰਸਾਰ ਦਾ ਭਲਾ ਹੋ ਜਾਏ। ਇੱਥੇ ਮੰਗਾਂ ਮੰਗੀਆਂ ਗਈਆਂ ਗੀਤਾਂ ਕਵਿਤਾਵਾਂ ਵਿਖਿਆਨਾਂ ਦੇ ਰੂਪ ਦੇ ਵਿੱਚ, ਜਦਕਿ ਕਿਸੇ ਇੱਕ ਫਿਰਕੇ ਇੱਕ ਭਾਸ਼ਾ ਵਾਲੇ ਇੱਕ ਪ੍ਰਾਂਤ ਵਾਲੇ ਇੱਕ ਤਬਕੇ ਦੇ ਲਈ ਨਹੀਂ, ਬਲਕਿ ਸਾਰੇ ਸੰਸਾਰ ਦੇ ਲਈ ਭਲੇ ਦੀ ਕਾਮਨਾ ਕੀਤੀ ਗਈ। ਔਰ ਅਸੀਂ ਇਤਿਹਾਸ ਵੇਖਦੇ ਹਾਂ, ਅਸੀਂ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਹਾਂ, ਪੜ੍ਹਦੇ ਹਾਂ, ਉਸ ਵਿੱਚ ਵੀ ਸਾਨੂੰ ਇਹੀ ਮਿਲਦਾ ਹੈ ਕਿ ਉਹਨਾਂ ਨੇ ਵੀ ਕੋਈ ਤਫਰਕਾ ਨਹੀਂ ਕੀਤਾ ਔਰ ਉਹਨਾਂ ਨੇ ਵੀ ਸਾਰੇ ਸੰਸਾਰ ਨੂੰ ਆਪਣਾ ਜਾਣਿਆ ਔਰ ਸਾਰੇ ਸੰਸਾਰ ਦਾ ਭਲਾ ਮੰਗਿਆ ਔਰ ਭਲਾ ਕੀਤਾ ਵੀ। ਤੋ ਅੱਜ ਵੀ ਆਪ ਮਹਾਂਪੁਰਸ਼ ਉਸੇ ਭਾਵਨਾਵਾਂ ਨੂੰ ਉਜਾਗਰ ਕਰ ਰਹੇ ਹੋ, ਉਹਨਾਂ ਭਾਵਨਾਵਾਂ ਨੂੰ ਹੀ ਘੱਟ ਘੱਟ ਵਿੱਚ ਹਿਰਦਿਆਂ ਦੇ ਵਿੱਚ ਸਥਾਪਿਤ ਕਰਨ ਦੇ ਯਤਨ ਕਰ ਰਹੇ ਹੋ, ਕਿਉਂਕਿ ਇਹ ਹਿਰਦਿਆਂ ਦੇ ਵਿੱਚ ਇਹ ਭਾਵਨਾ ਅਗਰ ਨਹੀਂ ਬਸਣਗੀਆਂ ਤਾਂ ਜਿਹੜਾ ਕਿ ਇਨਸਾਨ ਦਾ ਪਤਨ ਹੋ ਰਿਹਾ ਹੈ, ਇਸ ਮਾਨਵਤਾ ਦਾ ਪਤਨ ਹੋ ਰਿਹਾ ਹੈ, ਉਹ ਹੁੰਦਾ ਹੀ ਚਲਾ ਜਾਏਗਾ। ਇਸ ਨੂੰ ਥੰਮਣ ਦੀ ਲੋੜ ਹੈ। ਅੱਗ ਫੈਲੇ ਅਸੀਂ ਕਹਿੰਦੇ ਹਾਂ, ਅੱਗ ਨੂੰ ਥੰਮਣ ਦੀ ਲੋੜ ਹੈ। ਜੰਗਲਾਂ ਦੇ ਜੰਗਲ ਤਬਾਹ ਹੋ ਜਾਂਦੇ ਹਨ, ਕਿੰਨੇ ਕਿੰਨੇ ਦਿਨ ਅੱਗ ਲੱਗੀ ਰਹਿੰਦੀ ਹੈ ਔਰ ਕਿਤਨੇ ਯਤਨ ਔਰ ਕਿਤਨੇ ਪ੍ਰਯਾਸ ਕੀਤੇ ਜਾਂਦੇ ਹਨ। ਕਿਤੇ ਹੈਲੀਕਾਪਟਰ ਦੇ ਉੱਤੇ ਵੱਡਾ ਵੱਡਾ ਟੈਂਕੀਆਂ ਉਠਾ ਕੇ ਉੱਤੋਂ ਦੀ ਸੁੱਟਦੇ ਹਨ, ਜਿੱਥੇ ਤੱਕ ਪੁੱਜਿਆ ਜਾ ਸਕਦਾ ਹੈ ਪੁੱਜ ਕੇ ਉਸ ਨੂੰ ਬੁਝਾਉਣ ਦੀ ਕੋਸ਼ਿਸ਼ ਹੁੰਦੀ ਹੈ। ਤੋ ਕਹਿਣ ਦਾ ਭਾਵ ਕੀ ਹੈ? ਇਸੇ ਤਰ੍ਹਾਂ ਨਾਲ ਜਿਹੜੀਆਂ ਭਾਵਨਾਵਾਂ ਇਨਸਾਨ ਦੇ ਹਿਰਦੇ ਵਿੱਚ ਘਰ ਕਰ ਚੁੱਕੀਆਂ ਹਨ, ਉਹ ਅੱਗ ਦਾ ਰੂਪ ਬਣ ਗਈਆਂ ਹਨ ਔਰ ਉਹ ਅੱਗ ਫੈਲਦੀ ਚਲੀ ਜਾ ਰਹੀ ਹੈ। ਆਧਾਰ ਕੋਈ ਹੋਵੇ, ਕਾਰਨ ਕੋਈ ਹੋਵੇ, ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਵਰਨਾ ਵਰਨ ਨਾ ਭਾਵੇ ਖਹਿ ਖਹਿ ਜਲੇ ਬਾਂਹ ਸੰਗਿਆਰਾ, ਕਿ ਕਿਸ ਤਰ੍ਹਾਂ ਨਾਲ ਵਰਨ ਵਰਨ ਨੂੰ ਭਾ ਨਹੀਂ ਰਿਹਾ ਹੈ। ਇੱਕ ਇਨਸਾਨ ਇੱਕ ਭਾਸ਼ਾ ਬੋਲਣ ਵਾਲਾ ਦੂਸਰੇ ਦੀ ਭਾਸ਼ਾ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੈ, ਇੱਕ ਪਹਿਰਾਵੇ ਵਾਲਾ ਦੂਸਰੇ ਦਾ ਪਹਿਰਾਵਾ ਨਹੀਂ ਉਸਨੂੰ ਬਰਦਾਸ਼ਤ ਹੋ ਰਿਹਾ ਹੈ। ਇਸੇ ਤਰ੍ਹਾਂ ਨਾਲ ਸੰਸਕ੍ਰਿਤੀਆਂ ਨੂੰ ਵੇਖ ਲਈਏ, ਅਸੀਂ ਜਾਤੀਆਂ ਨੂੰ ਵੇਖ ਲਈਏ, ਅਸੀਂ ਭਾਸ਼ਾਵਾਂ ਪ੍ਰਾਂਤਾਂ ਮੁਲਕਾਂ ਨੂੰ ਵੇਖ ਲਈਏ, ਕਦਮ ਕਦਮ 'ਤੇ ਇਹ ਨਾ ਭਾਣ ਵਾਲੀ ਗੱਲ ਇਹ ਸਭ ਵਿੱਚ ਵੇਖੀ ਜਾ ਰਹੀ ਹੈ। ਔਰ ਇਹੀ ਕਿਹਾ ਹੈ ਕਿ ਖਹਿ ਖਹਿ ਜਲੇ ਬਾਂਹ ਸੰਗਿਆਰਾ, ਕਿ ਇੱਕ ਬਾਂਸਾਂ ਵਾਂਗਣ ਰਗੜ ਕੇ ਚਿੰਗਾਰੇ ਪੈਦਾ ਹੋ ਰਹੇ ਹਨ, ਹਵਾ ਚੱਲਦੀ ਹੈ, ਅੱਗ ਫੈਲਦੀ ਹੈ। ਤੋ ਮਹਾਂਪੁਰਸ਼ ਚਾਹੁੰਦੇ ਹਨ ਕਿ ਇਸ ਨੂੰ ਥੰਮਣਾ ਹੈ ਅਸੀਂ, ਔਰ ਥੰਮੇਗਾ ਤਾਂ ਜੇਕਰ ਅਸੀਂ ਜਲ ਦਾ ਪਾਣੀ ਦਾ ਸਹਾਰਾ ਲੈਂਦੇ ਹਾਂ। ਔਰ ਇੱਥੇ ਜਲ ਪਾਣੀ ਜਿਸ ਨੂੰ ਕਿਹਾ ਜਾ ਰਿਹਾ ਹੈ, ਉਹ ਇੱਕ ਪਿਆਰ ਹੈ, ਉਹ ਇੱਕ ਪਿਆਰ ਹੈ ਜੋ ਅਸੀਂ ਦਿੰਦੇ ਚਲੇ ਜਾਂਦੇ ਹਾਂ। ਅਸੀਂ ਦੂਸਰਿਆਂ ਦੇ ਨਾਲ ਸਦਵਿਵਹਾਰ ਕਰਦੇ ਚਲੇ ਜਾਂਦੇ ਹਾਂ, ਅਸੀਂ ਮਨਾਂ 'ਚੋਂ ਮੈਲ ਮਿਟਾ ਕੇ ਹਰ ਇਨਸਾਨ ਦੇ ਲਈ ਭਲਾਈ ਦੀ ਕਾਮਨਾ ਕਰਦੇ ਚਲੇ ਜਾਂਦੇ ਹਾਂ। ਤੋ ਇਸ ਤਰ੍ਹਾਂ ਹੀ ਇਹ ਜਿਹੜੀ ਅੱਗ ਹੈ, ਜਿਹੜੀ ਹਿਰਦਿਆਂ ਦੇ ਵਿੱਚ ਧੁਖਦੀ ਰਹਿੰਦੀ ਹੈ, ਜੋ ਕੇਵਲ ਧੁਖਦੀ ਨਹੀਂ ਹੈ, ਜੋ ਇੱਕ ਅੰਗਾਰਾ ਬਣ ਜਾਂਦੀ ਹੈ ਔਰ ਅੰਗਾਰੇ ਤੋਂ ਵੀ ਪਰਾਂ ਉੱਤੇ ਲੰਘ ਜਾਂਦੀ ਹੈ, ਇੱਕ ਭਾਂਬੜ ਮਰ ਜਾਂਦੇ ਹਨ, ਜਿਸ ਨਾਲ ਤਬਾਹੀ ਹੀ ਤਬਾਹੀ ਹੋਇਆ ਕਰਦੀ ਹੈ। ਅੱਜ ਅਸੀਂ ਵੇਖ ਹੀ ਰਹੇ ਹਾਂ, ਇਹ ਕੋਈ ਨਵੀਂ ਗੱਲ ਅੱਜ ਇਸ ਮਾਈਕ ਤੋਂ ਨਹੀਂ ਕਹੀ ਜਾ ਰਹੀ ਹੈ, ਇਹ ਸਾਰੇ ਨਜ਼ਾਰੇ ਸਾਨੂੰ ਵੇਖਣ ਨੂੰ ਮਿਲ ਰਹੇ ਹਨ। ਅਸੀਂ ਇਹਨਾਂ ਦੌਰਾਂ ਦੇ ਵਿੱਚੋਂ ਲੰਘੇ ਹਾਂ ਜਿੱਥੇ ਕਿ ਅੱਗ ਹੀ ਅੱਗ, ਜਿੱਥੇ ਕਿ ਨਫ਼ਰਤ ਹੀ ਨਫ਼ਰਤ, ਜਿੱਥੇ ਕਿ ਵੈਰ ਹੀ ਵੈਰ, ਈਰਸ਼ਾ ਹੀ ਈਰਸ਼ਾ, ਇਹੀ ਸਾਨੂੰ ਵੇਖਣ ਨੂੰ ਮਿਲਿਆ ਹੈ। ਇਹ ਨਿਰੰਤਰ ਇਸਦੇ ਕਾਰਨ ਇਹ ਧਰਤੀ ਤਪ ਉੱਠੀ ਹੈ ਔਰ ਇਸ ਧਰਤੀ ਨੂੰ ਸ਼ੀਤਲਤਾ ਔਰ ਠੰਡਕ ਦੀ ਲੋੜ ਹੈ। ਜਿਵੇਂ ਬਰਸਾਤ ਨਾ ਹੋਵੇ ਤਾਂ ਸੋਕੇ ਪੈ ਜਾਂਦੇ ਹਨ, ਕਹਿੰਦੇ ਹਨ ਕਿ ਸੋਕਾ ਪੈ ਗਿਆ ਹੈ, ਡਾਟ ਹੋ ਗਿਆ ਹੈ, ਇੱਕ ਸੁੱਕਾ ਪੈ ਗਿਆ ਹੈ, ਕਿਸ ਕਦਰ ਨਾ ਫਸਲ ਹੋ ਰਹੀ ਹੈ, ਪਸ਼ੂ ਵੀ ਪਾਣੀ ਦੇ ਬਗੈਰ ਦਮ ਤੋੜ ਰਹੇ ਹਨ। ਤਪਸ਼ ਤਪਸ਼ ਤਪ ਤਪ, ਇੱਕ ਐਸੀ ਇੱਕ ਤਾਪ ਹੀ ਤਾਪ ਜਿਹੜਾ ਹੈ ਇਹ ਸਾਨੂੰ ਦੇਖਣ ਨੂੰ ਮਿਲਿਆ ਹੈ। ਤਪਸ਼ ਵੀ ਹੈ ਔਰ ਤਾਪ ਵੀ ਹੈ, ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਬੁਖਾਰ ਹੋ ਗਿਆ ਹੈ, ਰੋਗੀ ਹੋ ਗਿਆ ਹੈ, ਇੱਕ ਤਪਸ਼ ਵੀ ਹੈ ਔਰ ਤਾਪ ਵੀ ਹੈ। ਇਸ ਤਰ੍ਹਾਂ ਨਾਲ ਇਨਸਾਨ ਦੀ ਅੱਜ ਇਹ ਹਾਲਤ ਜੋ ਇਨਸਾਨ ਦੇ ਰਾਹੀਂ ਸੰਸਾਰ ਨੂੰ ਦੇਣ ਮਿਲ ਰਹੀ ਹੈ, ਇਸ ਨੂੰ ਅਸੀਂ ਭਾਲੀ ਭਾਂਤੀ ਅਸੀਂ ਆਪਣੀ ਅੱਖਾਂ ਨਾਲ ਵੇਖ ਰਹੇ ਹਾਂ। ਕੰਨਾਂ 'ਚ ਸੁਣਾਈ ਦੇ ਰਿਹਾ ਹੈ ਅਤੇ ਸ਼ੋਰੋ ਗੁੱਲ ਹੀ ਸੁਣਾਈ ਦੇ ਰਿਹਾ ਹੈ, ਹਾਹਾਕਾਰ ਹੀ ਸੁਣਾਈ ਦੇ ਰਿਹਾ ਹੈ। ਕਿਤੇ ਪਿਆਰ ਦੇ ਨਗਮੇ ਗੂੰਜੇ ਸਨ, ਮਹਾਂਪੁਰਸ਼ਾਂ, ਗੁਰੂ, ਪੀਰ, ਪੈਗੰਬਰਾਂ, ਭਗਤਾਂ ਨੇ ਇੱਕ ਪਿਆਰ ਦੇ ਤਰਾਨੇ ਛੇੜੇ ਸਨ ਔਰ ਉਹੀ ਇਸ ਆਕਾਸ਼ ਦੇ ਵਿੱਚ ਉਹ ਗੂੰਜੀਆਂ ਸਵਰਾਂ ਔਰ ਸਾਡੇ ਕੰਨਾਂ ਤੱਕ ਪੁੱਜੀਆਂ ਔਰ ਅਸੀਂ ਉਹਨਾਂ ਤੋਂ ਆਨੰਦ ਲਿੱਤਾ। ਲੇਕਿਨ ਜਿਹੜੇ ਕਿ ਪਰਮਾਰਥ ਤੋਂ ਦੂਰ ਵਿਪਰੀਤ ਭਾਵਨਾ ਰੱਖਣ ਵਾਲੇ, ਖੁਦਗਰਜ਼ੀਆਂ ਅਤੇ ਲਾਲਸਾਵਾਂ ਨਾਲ ਯੁਕਤ ਰਹੇ, ਉਹਨਾਂ ਨੇ ਮਧੁਰ ਸੰਗੀਤ ਨਹੀਂ ਪੈਦਾ ਕੀਤਾ, ਉਹਨਾਂ ਨੇ ਕੇਵਲ ਸ਼ੋਰ ਹੀ ਪੈਦਾ ਕੀਤਾ ਹੈ। ਉਹ ਸ਼ੋਰ ਹੀ ਮਚਾਉਂਦੇ ਚਲੇ ਗਏ ਹਨ ਔਰ ਉਹੀ ਸ਼ੋਰ ਜਿਹੜਾ ਹੈ ਉਹ ਕੰਨਾਂ ਨੂੰ ਭਾਉਂਦਾ ਨਹੀਂ ਬਲਕਿ ਸਾਨੂੰ ਬੇਚੈਨੀ ਦਿੰਦਾ ਹੈ। ਲੇਕਿਨ ਅਗਰ ਮਧੁਰ ਸੰਗੀਤ ਹੋਵੇ, ਮਧੁਰ ਸਵਰ ਹੋਣ ਤਾਂ ਸਾਡੇ ਕੰਨਾਂ ਨੂੰ ਭਾਉਂਦਾ ਹੈ ਔਰ ਸਾਡੇ ਹਿਰਦੇ ਦੀ ਚਾਹਨਾ ਹੁੰਦੀ ਹੈ ਕਿ ਇਹ ਮਧੁਰ ਸੰਗੀਤ ਜਿਹੜਾ ਹੈ ਇਹ ਵੱਜਦਾ ਹੀ ਰਹੇ, ਇਹ ਬੰਦ ਨਾ ਹੋਵੇ। ਇਸੇ ਤਰ੍ਹਾਂ ਨਾਲ ਇੱਕ ਮਹਿਕ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿ ਮਹਿਕ ਮਿਲਦੀ ਹੀ ਚਲੀ ਜਾਏ। ਅਗਰ ਗੰਦਗੀ ਜਾਂ ਗੰਦਗੀ ਤੋਂ ਨਿਕਲਦੀ ਹੋਈ ਬਦਬੂ ਹੈ ਸਾਨੂੰ ਭਾਉਂਦੀ ਨਹੀਂ, ਅਸੀਂ ਕਹਿੰਦੇ ਹਾਂ ਨਹੀਂ ਇਹ ਗੰਦਗੀ 'ਚੋਂ ਬਹੁਤ ਬੋ ਆ ਰਹੀ ਹੈ, ਬਦਬੂ ਆ ਰਹੀ ਹੈ, ਅਸੀਂ ਉਸ ਤੋਂ ਪਰਾਂ ਹਟਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਨਾਲ ਮਹਾਂਪੁਰਸ਼ ਸੰਤ ਜਨ ਭਗਤ ਜਨ ਉਹ ਸੁੰਦਰਤਾ ਦੇ ਪ੍ਰਤੀਕ ਸਨ ਜਿਹੜੇ ਕਿ ਇੱਕ ਮਹਿਕ ਦੇਣ ਵਾਲੇ, ਇੱਕ ਖੁਸ਼ਬੂ ਦੇਣ ਵਾਲੇ, ਜਿਹੜੇ ਕਿ ਇਨਸਾਨਾਂ ਨੂੰ ਰਾਹਤ ਦਿੰਦੇ ਸਨ। ਤੋ ਅੱਜ ਵੀ ਇਸੇ ਰਾਹਤ ਦੀ ਲੋੜ ਹੈ, ਇਹੀ ਲੋੜ ਹੈ ਕਿ ਇਹੀ ਸੁਗੰਧ ਜਿਹੜੀ ਹੈ ਇਹ ਚਾਰੋਂ ਤਰਫ ਫੈਲ ਜਾਏ ਔਰ ਉਹ ਸੁਗੰਧ ਇੱਕ ਐਸੇ ਦਿਵ ਗੁਣਾਂ ਦੇ ਕਾਰਨ ਹੁੰਦੀ ਹੈ, ਐਸੀ ਸੋਚ, ਐਸੀ ਭਾਵਨਾ ਦੇ ਕਾਰਨ ਹੁੰਦੀ ਹੈ ਜਿਹੜੀ ਕਿ ਸੰਤਾਂ ਮਹਾਤਮਾਵਾਂ ਦੀਆਂ ਰਹੀਆਂ ਹਨ। ਉਹੀ ਸੋਚ ਅਪਣਾਉਣੀ ਹੋਏਗੀ, ਉਹੀ ਭਾਵਨਾ ਆਪਣੇ ਹਿਰਦੇ ਵਿੱਚ ਵਸਾਉਣੀ ਹੋਏਗੀ। ਇਹ ਨਹੀਂ ਕਿ ਕੇਵਲ ਉਹਨਾਂ ਦਾ ਨਾਂ ਲੈ ਦਿੱਤਾ, ਉਹਨਾਂ ਦੀ ਜੈ ਜੈਕਾਰ ਬੁਲਾ ਦਿੱਤੀ, ਉਹਨਾਂ ਦੀ ਰਸਨਾ ਜ਼ੁਬਾਨ ਤੋਂ ਨਿਕਲੇ ਹੋਏ ਵਚਨਾਂ ਨੂੰ ਦੁਹਰਾ ਦਿੱਤਾ, ਪੜ੍ਹ ਲਿੱਤਾ, ਸੁਣ ਲਿੱਤਾ, ਸੁਣਾ ਲਿੱਤਾ। ਬਸ ਇਸੇ ਰਾਹੀਂ ਹੀ ਅਸੀਂ ਇਸ ਮੰਤਵ ਨੂੰ ਪੂਰਾ ਕਰ ਪਾਵਾਂਗੇ? ਨਹੀਂ, ਇਹ ਹਰਗਿਜ਼ ਹੋਣ ਵਾਲਾ ਨਹੀਂ ਹੈ। ਬਨੇ ਬਾਤੋਂ ਸੇ ਬਾਤ ਤੋ ਫਿਰ ਬਾਤ ਹੀ ਕਿਆ ਹੈ? ਅਗਰ ਗੱਲਾਂ ਨਾਲ ਹੀ ਗੱਲ ਬਣ ਜਾਏ ਤਾਂ ਫਿਰ ਮੁਸ਼ਕਿਲ ਕਿਹੜੀ ਹੈ? ਫਿਰ ਤਾਂ ਸਭ ਤੋਂ ਸੌਖਾ ਕੰਮ ਇਹ ਹੈ, ਕੋਈ ਮੁਸ਼ਕਿਲ ਹੈ ਹੀ ਨਹੀਂ। ਅਗਰ ਜ਼ਿਕਰਾਂ ਅਤੇ ਬਿਆਨਾਂ ਨਾਲ ਹੀ ਗੱਲ ਬਣ ਜਾਏ ਤਾਂ ਕਿਹੜਾ ਹੈ ਜਿਹੜਾ ਜ਼ਿਕਰ ਨਹੀਂ ਕਰ ਸਕਦਾ? ਫਿਰ ਤਾਂ ਅੱਜ ਅਗਰ ਜ਼ਿਕਰਾਂ 'ਤੇ ਹੀ ਅਸੀਂ ਲੈ ਲਈਏ, ਅਸੀਂ ਕਹਿੰਦੇ ਹਾਂ ਹੁਣ ਵੀ ਬਾਹਰਲੇ ਮੁਲਕਾਂ 'ਚੋਂ ਹੋ ਕੇ ਆਏ ਹਾਂ ਔਰ ਅਕਸਰ ਜਾਣ ਦਾ ਮੌਕਾ ਮਿਲਦਾ ਹੈ, ਤਾਂ ਕਿਤਨੇ ਉਹ ਮੁਲਕ ਤਰੱਕੀ ਕਰ ਚੁੱਕੇ ਹਨ ਔਰ ਕਿਸ ਤਰ੍ਹਾਂ ਨਾਲ ਉਹ ਉਸ ਤਰੱਕੀ ਨੂੰ ਉਪਯੋਗ ਕਰ ਰਹੇ ਹਨ ਔਰ ਅੱਗੇ ਤੋਂ ਅੱਗੇ ਵਧਦੇ ਚਲੇ ਜਾ ਰਹੇ ਹਨ। ਔਰ ਉਸ ਦ੍ਰਿਸ਼ਟੀ ਨਾਲ ਵੇਖੀਏ, ਅਗਰ ਤੁਲਨਾ ਕਰੀਏ, ਉਸ ਹਿਸਾਬ ਨਾਲ ਇਹ ਸਾਡਾ ਹਿੰਦੁਸਤਾਨ ਔਰ ਬਾਕੀ ਇਲਾਕਾ ਆਸ ਪਾਸ ਦਾ ਉਸ ਵਿੱਚ ਅਜੇ ਵੀ ਕਿੰਨਾ ਪਿਛੜਾਪਨ ਹੈ। ਉਸ ਤਰੱਕੀ ਦੀ ਇੱਕ ਅਸੀਂ ਅਗਰ ਤੁਲਨਾ ਕਰਦੇ ਹਾਂ, ਹਾਲਾਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਨੇ ਵੀ ਕਾਫੀ ਤਰੱਕੀ ਕੀਤੀ ਹੈ, ਅਨੇਕਾਂ ਫੀਲਡਸ ਵਿੱਚ ਤਰੱਕੀ ਕੀਤੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਲੇਕਿਨ ਫਿਰ ਵੀ ਜਦ ਤੁਲਨਾ ਕਰਨ ਦਾ ਵਕਤ ਆਉਂਦਾ ਹੈ, ਨਿਸ਼ਚੈ ਹੀ ਅਸੀਂ ਇਹੀ ਪਾਉਂਦੇ ਹਾਂ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ। तो कहण दा भाव की सी? कहण दा भाव केवल इतना ही है कि इस तरह दे नाल एक जेड़े उन्हां मुल्कां दे विच रहण वाले उस इत्थे हिंदुस्तानियां दे प्रति कैसे भाव रखदे हन, कि इत्थे किस कदर एक कदम कदम ते एक गाय बगाए इस तरह नाल भांबड़ मच उठते हैं, एक दूसरे के वैरी बन जाते हैं, एक जाति का नाम लैके एक धर्म का नाम लैके एक दूजे नाल टकरा जाते हैं। तो इस तरह के नाल ये जड़ा इस पक्षों असी एक बड़े ही एक कमज़ोर पैंदे चले जा रहे हाँ। तो महापुरुष संत जा नहीं चाहते हैं कि ये जड़ी एक वैर वास्ते दे आधार हैं, इन्हां नूं असी मिटाना है और असी वो तरक्की करके दिखानी है, दुनियावी तरक्की तो करनी ही करनी है, जेड़े कि असी इंडस्ट्रियल फील्ड लै लिए, असी कोई होर सुख सुविधा दे साधना दे रूप विच लै लईए, असी वो साधन जेड़े कि जिस नाल हर कोई चैन और आराम पा सके वो असी तरक्की तो जरूर करनी है, लेकिन सही मायनिया दे विच जेड़ी तरक्की असी करनी करके विखानी है वो है प्यार वाली, एक सहनशीलता वाली, एक मानवता वाली। ये अगर असी तरक्की कर लवांगे तो निश्चय ही सही मायनिया विच इस हिंदुस्तान का बोलबाला हो पाएगा। तो यही अज घाट जड़ी है ये सानू अखर रही है, महसूस हो रही है। इसलिए महापुरुष संत जन भगत जना ने युगा युगा तो यही आवाज़ दिती है कि हे मानव इंसान, तू इस ईश्वर प्रभु परमात्मा इस निरंकार दे नाल तू अपना नाता जोड़ के तू भी अपनियां भावनावां नूं सुंदर बना लै, तू भी उन्हां महापुरशां गुरु पीर पैगंबरां दे वचनां नूं सुन के उन्हां नूं हिरदे विच थां दे के जिस मार्ग ते ओह चले उस मार्ग ते तू तुरदा चला जा, ताइयों तू सही मायनिआं विच एक उस अवस्था नूं प्राप्त करेगा जिहड़ी कि मन्नी जाएगी कि वाकई ही इसने किन्नी वड्डी तरक्की कर लिती है, इसने कितना सुंदर रूप धारण कर लिया है, इस दे विच किड्डा निखार आ गया है, ये सही मायनिआं विच अज मानव कहलाण दा हकदार बन गया है, ये मानवता नूं बुलंदियां तक लिजांदा चला जा रहा है, ये निरंतर प्यार नूं फैलांदा चला जा रहा है। तो ये तरक्की वाकई ही ये बड़ी अहमियत रखती है, ये विशेषता रखती है, इसे पिछे ही सारे सुख छुपे हुए हैं। बाकी तरक्कियां कर लईए, जरा सोच के वेखिए कि ठीक है जिवें होर मुल्कां ने तरक्की कर ली असी भी उसे एक म्यार तक पुज गए, लेकिन अगर साडे मना दे विच कड़तन नहीं जाएगी, कुड़तन नहीं जाएगी, एक जाति वाला अपने आप नूं उच्चा मन के दूसरे नूं नीवा मन के चलदा रहेगा, एक कोई राम दी जय जय बुलाण वाला ओ एक अल्लाह नूं पुकारण वाले नूं पाएगा नहीं, एक अल्लाह कहण वाले नूं एक एक अल्लाह कहण वाला जड़ा है वो राम कहण वाले नूं पाएगा नहीं, अगर एक पगड़ी पाण वाला एक टोपी नूं बर्दाश्त नहीं करेगा, एक भाषा वाला दूसरे भाषा नूं बर्दाश्त नहीं करेगा, एक हंकार और अभिमाना दे विच युक्त रहांगे तो तरक्कियां कर लईयां उस चों फिर हासिल की होया, एक हासिल की होया उस विचों ये असी अनुमान लगा सकते हाँ कि वो सारे सुख सुविधा हो गए, लेकिन मना दे विच साडे वो जड़ी अग जल रही है वो सानू उन्हां साधना तो भी सुख नहीं लैण देगी। किसी असी बर्फ दे नाल एक ढकी हुई चोटी दे उत्ते चढ़ जाइए और उत्थे भी असी लड़दे रहिए तो फिर उत्थे सकून और चैन किथे है? असी कहंदे हाँ कि बड़ा ठंडा कमरा है, एयर कंडीशन कमरा है, ये सारा ही घर एयर कंडीशन है, सेंट्रल एयर कंडीशनिंग हुई हुई है, एक गर्मी जरा भी नहीं है और ठंड ही ठंड है, लेकिन उस कमरियां दे विच रहण वालियां दे मना विच अग बल रही होंदी है तो फिर वो ठंडक है उसका की लाभ मिल रहा है, उसका की असी फायदा उठा रहे हाँ। तो कहण दा भाव केवल इतना ही है कि संत महापुरुष चाहते हैं कि साढ़े अंतर मना दे विच वो ठंडक स्थापित हो जाए, और जिन्हां दे मना दे विच ठंडक स्थापित हो जाती है ਜਿਹੜੇ ਇਸ ਠੰਡਕ ਸ਼ੀਤਲਤਾ ਦੇ ਮੂਲ ਨੂੰ ਅਪਣਾ ਲੈਂਦੇ ਹਨ, ਜਿਹੜਾ ਕਿ ਈਸ਼ਵਰ ਹੈ, ਜਿਹੜਾ ਕਿ ਅਕਾਲ ਪੁਰਖ ਹੈ, ਜਿਹੜਾ ਕਿ ਨਿਰੰਕਾਰ ਇਹ ਪਰਮਾਤਮਾ ਹੈ, ਜਿਹੜਾ ਇਸ ਨੂੰ ਅਪਣਾ ਲੈਂਦਾ ਹੈ, ਉਹਨਾਂ ਦੇ ਮਨਾਂ ਦੇ ਵਿੱਚ ਹੀ ਇਹ ਠੰਡਕ ਹੁੰਦੀ ਹੈ, ਉਹਨਾਂ ਦੇ ਮਨਾਂ ਦੇ ਵਿੱਚ ਸਦਭਾਵ ਹੁੰਦੇ ਹਨ। ਉਹੀ ਇੱਕ ਮਾਨਵ ਗੁਣਾਂ ਦੇ ਨਾਲ ਯੁਕਤ ਹੋ ਕੇ ਇਸ ਜੀਵਨ ਦੀ ਯਾਤਰਾ ਨੂੰ ਤੈਅ ਕਰਦੇ ਹਨ, ਔਰ ਫਿਰ ਉਹੀ ਜਿਹੜੇ ਹਨ ਉਹ ਇਸ ਧਰਤੀ ਦੇ ਲਈ ਉਹ ਵਰਦਾਨ ਮੰਨੇ ਜਾਂਦੇ ਹਨ, ਉਹ ਵਰਦਾਨ ਬਣ ਜਾਂਦੇ ਹਨ। ਤੋ ਇਸ ਲਈ ਇਹਨਾਂ ਮਨਾਂ ਨੂੰ ਹੀ ਇੱਕ ਸੁੰਦਰ ਰੂਪ ਦੇਣ ਦੀ ਜ਼ਰੂਰਤ ਹੈ। ਜਦ ਮਾਨਵਤਾ ਦਾ ਜ਼ਿਕਰ ਹੁੰਦਾ ਹੈ, ਸਿੱਧਾ ਜਿਹਾ ਵਾਸਤਾ ਇਸ ਮਨ ਦੇ ਨਾਲ ਹੈ। ਅਗਰ ਮਨ ਦੇ ਵਿੱਚ ਰਾਮ ਵਸ ਜਾਂਦਾ ਹੈ ਤਾਂ ਮਾਨਵ ਬਣ ਜਾਂਦੇ ਹਾਂ, ਔਰ ਅਗਰ ਮਨ ਦੇ ਵਿੱਚ ਰਾਵਣ ਵਸ ਜਾਂਦਾ ਹੈ, ਜਿਵੇਂ ਹੁਣੇ ਵੀ ਥੋੜ੍ਹੀ ਦੇਰ ਪਹਿਲੇ ਆਪਨੇ ਕਵੀਆਂ ਕੋਲੋਂ, ਗੀਤਕਾਰਾਂ ਕੋਲੋਂ ਕੁਛ ਐਸੇ ਹੀ ਭਾਵ ਸੁਣੇ ਕਿ ਇਸ ਰਾਵਣ ਨੂੰ ਮੁਕਾਉਣਾ ਹੈ। ਰਾਵਣ ਕਿਹੜਾ? ਜਿਹੜਾ ਕਿ ਸਾਡੇ ਮਨਾਂ ਦੇ ਵਿੱਚ ਵਸਿਆ ਹੋਇਆ ਹੈ, ਹੰਕਾਰ ਰੂਪੀ, ਕ੍ਰੋਧ ਰੂਪੀ, ਇੱਕ ਈਰਸ਼ਾਲੂ, ਇਹ ਜਿਹੜਾ ਰਾਵਣ ਸਾਡੇ ਮਨਾਂ ਦੇ ਵਿੱਚ ਵਸਿਆ ਹੋਇਆ ਹੈ। ਤੋ ਮਨਾਂ ਦੇ ਵਿੱਚ ਅਗਰ ਰਾਵਣ ਹੈ ਤਾਂ ਫਿਰ ਪਿਆਰ ਔਰ ਇੱਕ ਮਾਨਵਤਾ ਇਹ ਨਹੀਂ ਸਥਾਪਿਤ ਹੋ ਸਕਦੀ ਹੈ। ਮਨ ਦੇ ਵਿੱਚ ਰਾਮ ਦਾ ਵਸਣਾ ਲਾਜ਼ਮ ਹੈ ਅਗਰ ਅਸੀਂ ਸਹੀ ਮਾਨਵ ਬਣਨਾ ਚਾਹੁੰਦੇ ਹਾਂ, ਔਰ ਇਹ ਬਣਨ ਦੇ ਲਈ ਇਸ ਰਾਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਹੋਏਗਾ। ਇਸ ਪ੍ਰਭੂ ਪਰਮਾਤਮਾ, ਇਸ ਨਿਰੰਕਾਰ ਨੂੰ ਇਸ ਹਿਰਦੇ ਵਿੱਚ ਥਾਂ ਦੇਣੀ ਹੀ ਹੋਏਗੀ। ਅਗਰ ਇਸ ਨੂੰ ਹਿਰਦੇ ਵਿੱਚ ਨਹੀਂ ਵਸਾਇਆ ਤਾਂ ਫਿਰ ਅਸੀਂ ਦਾਨਵ ਬਣੇ ਹੀ ਰਹਾਂਗੇ, ਅਸੀਂ ਸ਼ੈਤਾਨੀਅਤ ਦੇ ਰਾਹ 'ਤੇ ਚੱਲਦੇ ਹੀ ਰਹਾਂਗੇ, ਅਸੀਂ ਸੜਦੇ ਅਤੇ ਸੜਾਉਂਦੇ, ਅਸੀਂ ਹੋਰਾਂ ਨੂੰ ਵੀ ਸਾੜਦੇ ਰਹਾਂਗੇ, ਅਸੀਂ ਜਲਦੇ ਅਤੇ ਜਲਾਉਂਦੇ ਰਹਾਂਗੇ। ਇਹੀ ਸਾਡੇ ਕਾਰੇ ਰਹਿਣਗੇ, ਔਰ ਇਸ ਕਾਰਨ ਮਾਨਵਤਾ ਕਲੰਕਿਤ ਹੁੰਦੀ ਚਲੀ ਜਾਏਗੀ। ਔਰ ਉੱਧਰ ਦੂਸਰੇ ਪਾਸੇ ਇਸੇ ਮਾਨਵ ਨੂੰ ਕਿਤਨਾ ਉੱਚਾ ਰੁਤਬਾ ਦੇ ਦਿੱਤਾ ਕਿ ਇਨਸਾਨ ਤੂੰ ਸਾਰੀ ਯੋਨੀਆਂ ਤੋਂ ਸ੍ਰੇਸ਼ਟ ਯੋਨੀ ਵਾਲਾ ਹੈ, ਔਰ ਦੂਸਰੇ ਪਾਸੇ ਅਸੀਂ ਉਹਨਾਂ ਯੋਨੀਆਂ ਤੋਂ ਵੀ ਬੱਤਰ ਤੋਂ ਬੱਤਰ ਹੁੰਦੇ ਚਲੇ ਜਾ ਰਹੇ ਹਾਂ। ਕਿਉਂ? ਕਿਉਂਕਿ ਸਾਡਾ ਮਨ ਮੈਲਾ ਹੋਇਆ ਪਿਆ ਹੈ, ਸਾਡੇ ਮਨ ਦੇ ਵਿੱਚ ਅੰਧਕਾਰ ਫੈਲਿਆ ਹੋਇਆ ਹੈ, ਸਾਡਾ ਮਨ ਭ੍ਰਾਂਤੀਆਂ ਅਤੇ ਭਰਮਾਂ ਨਾਲ ਯੁਕਤ ਹੋਇਆ ਪਿਆ ਹੈ, ਸਾਡਾ ਮਨ ਅਹੰਕਾਰੀ ਔਰ ਅਭਿਮਾਨੀ ਬਣਿਆ ਹੋਇਆ ਹੈ। ਅਸੀਂ ਆਪਣੇ ਤੋਂ ਉੱਚਾ ਕਿਸੇ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ, ਅਸੀਂ ਆਪਣੇ ਆਪ ਨੂੰ ਸਭ ਤੋਂ ਸ਼੍ਰੇਸ਼ਟ ਮੰਨਦੇ ਹਾਂ, ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਅਕਲ ਸਮਝਦਾਰ ਮੰਨਦੇ ਹਾਂ, ਅਕਲ ਵਾਲਾ ਸਮਝਦਾਰ ਮੰਨਦੇ ਹਾਂ, ਅਸੀਂ ਆਪਣੀ ਦੌਲਤਾਂ ਦਾ ਅਭਿਮਾਨ ਕਰਦੇ ਹਾਂ, ਅਸੀਂ ਆਪਣੀ ਜਾਤੀਆਂ ਦਾ ਅਭਿਮਾਨ ਕਰਦੇ ਹਾਂ। ਯਾਨੀ ਕਿ ਹੰਕਾਰ ਹੀ ਹੰਕਾਰ, ਅਭਿਮਾਨ ਹੀ ਅਭਿਮਾਨ ਇਸ ਮਨ ਦੇ ਵਿੱਚ। ਅਤੇ ਫਿਰ ਰਾਵਣ ਨੂੰ ਆਖਿਰ ਕੀ ਸੀ? ਰਾਵਣ ਨੂੰ ਵੀ ਤਾਂ ਹੰਕਾਰ ਹੀ ਸੀ। ਕੰਸ ਨੂੰ ਕੀ ਸੀ? ਕੰਸ ਨੂੰ ਵੀ ਤਾਂ ਹੰਕਾਰ ਹੀ ਸੀ, ਉਹ ਵੀ ਤਾਂ ਕਠੋਰ ਹਿਰਦੇ ਵਾਲਾ ਸੀ ਕਿ ਮਾਸੂਮ ਬੱਚੇ ਪੈਦਾ ਹੁੰਦੇ ਔਰ ਦੀਵਾਰਾਂ ਨਾਲ ਉਸਨੂੰ ਪਟਕ ਕੇ ਅੰਤ ਕਰਵਾ ਦਿੰਦਾ ਸੀ, ਔਰ ਉਹ ਭਗਵਾਨ ਨੂੰ ਵੀ ਲਲਕਾਰਦਾ ਰਹਿੰਦਾ ਸੀ। ਤੋ ਇਸ ਤਰ੍ਹਾਂ ਨਾਲ ਹੰਕਾਰ ਔਰ ਕਠੋਰਤਾ ਇਹ ਜਿਹੜੇ ਹਿਰਦਿਆਂ ਵਿੱਚ ਹੁੰਦੀ ਹੈ, ਤੋ ਭਲਾ ਇੱਕ ਸ਼ੈਤਾਨ ਨਹੀਂ ਤਾਂ ਹੋਰ ਕੀ ਹਨ? ਸ਼ੈਤਾਨ ਦੀ ਪਹਿਚਾਣ ਹੋਰ ਕੀ ਹੁੰਦੀ ਹੈ? ਕੋਈ ਸਿਰ 'ਤੇ ਸਿੰਘ ਨਹੀਂ ਲੱਗ ਜਾਂਦੇ ਹਨ, ਕੋਈ ਔਰ ਕੋਈ ਪੂਛ ਨਹੀਂ ਲੱਗ ਜਾਂਦੀ ਹੈ, ਕੋਈ ਆਕ੍ਰਿਤੀ ਬਦਲ ਨਹੀਂ ਜਾਂਦੀ ਹੈ, ਉਹ ਇਹੀ ਆਕ੍ਰਿਤੀ ਹੁੰਦੀ ਹੈ, ਦੋ ਪੈਰਾਂ ਵਾਲਾ ਹੀ ਹੁੰਦਾ ਹੈ, ਇਹੀ ਆਕ੍ਰਿਤੀ ਹੁੰਦੀ ਹੈ। ਲੇਕਿਨ ਇੱਕ ਉਹਦੇ ਮਨ, ਉਹਦੀ ਸੀਰਤ, ਉਹਦੀ ਜੇ ਇੱਕ ਮਨ ਦੇ ਵਿੱਚ ਮੈਲ, ਉਹਦੀ ਸੋਚ, ਉਹਦੇ ਭਾਵ ਔਰ ਉਹਦੀ ਚਾਲ ਜਿਹੜੀ ਹੈ, ਉਹੀ ਉਹਨੂੰ ਸ਼ੈਤਾਨ ਦਾ ਨਾਂ ਦਿਵਾਉਂਦੀ ਹੈ। ਕਰਤੂਤ ਪਸ਼ੂ ਕੀ ਮਾਨਵ ਜਾਤ, ਕਿ ਕਰਤੂਤ ਪਸ਼ੂਆਂ ਵਾਲੀ ਹੈ ਲੇਕਿਨ ਮਾਨਵ ਜਾਤੀ ਵਿੱਚ ਆਇਆ ਹੈ। ਤੂੰ ਇੱਕ ਪਾਸੇ ਤੇ ਮਾਨਵ ਜਾਤੀ ਵਾਲਾ, ਜਿਹੜੀ ਕਿ ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਪਰ ਤੇਰੀ ਸਿੱਕਦਾਰੀ, ਕਿ ਸਾਰੀ ਯੋਨੀਆਂ ਤੇਰਾ ਪਾਣੀ ਭਰਨ ਵਾਲੀਆਂ ਹਨ, ਤੂੰ ਮਾਨਵ ਜੋਤੀ ਵਾਲਾ, ਬੜੇ ਭਾਗ ਮਾਨੁਸ਼ ਤਨ ਪਾਵਾ, ਕਿ ਵੱਡੇ ਭਗਾ ਭਾਗਾਂ ਦੀ ਗੱਲ ਹੈ ਕਿ ਮਾਨੁਸ਼ ਦੇਹੀ ਪ੍ਰਾਪਤ ਕੀਤੀ ਹੈ, ਮਨੁਸ਼ਾ ਜਨਮ ਵਿੱਚ ਆਇਆ ਹੈ, ਲੇਕਿਨ ਅਸੀਂ ਇਸ ਦੇਹੀ ਦਾ ਕੀਤਾ ਕਿ ਅਸੀਂ ਇਸ ਸੰਸਾਰ ਦੀ ਯਾਤਰਾ ਨੂੰ ਤੈਅ ਕਿਸ ਤਰ੍ਹਾਂ ਨਾਲ ਕੀਤਾ, ਉਹ ਸਾਡੇ ਸਾਹਮਣੇ ਹੈ, ਅਸੀਂ ਵਿਚਾਰ ਸਕਦੇ ਹਾਂ। ਤੂੰ ਇੱਕ ਮਨ ਦੇ ਵਿੱਚ ਅਗਰ ਇਹ ਮਾਲਿਕ ਦਾ ਵਾਸਾ ਹੋ ਜਾਂਦਾ ਹੈ, ਮਨ ਉਜਾਲੇ ਨਾਲ ਭਰਪੂਰ ਹੋ ਜਾਂਦਾ ਹੈ, ਮਨ ਦਿਵ ਗੁਣਾਂ ਨਾਲ ਯੁਕਤ ਹੋ ਜਾਂਦਾ ਹੈ, ਤਾਂ ਫਿਰ ਨਿਸ਼ਚੈ ਹੀ ਉਹ ਇਨਸਾਨ ਦੇ ਰੂਪ ਵਿੱਚ ਪੈਦਾ ਹੋਇਆ ਹੋਇਆ ਉਹ ਫਿਰ ਇਨਸਾਨ ਬਣ ਜਾਂਦਾ ਹੈ। ਕਿਤੇ ਵੇਦਾਂ ਵਿੱਚ ਕਿਹਾ ਗਿਆ ਸੀ ਕਿ ਮਨੁਰਭਵ, ਮਨੁਸ਼ ਬਣੋ, ਇਸ ਤੋਂ ਸਿੱਧਾ ਸਾਨੂੰ ਮਤਲਬ ਇਹ ਮਿਲ ਜਾਂਦਾ ਹੈ, ਅਸੀਂ ਇਹ ਸਮਝ ਸਕਦੇ ਹਾਂ ਕਿ ਆਖਿਰ ਇਹ ਕਿਉਂ ਕਹਿਣਾ ਪਿਆ ਕਿ ਮਨੁਰਭਵ ਮਨੁੱਖ ਬਣੋ। ਅਗਰ ਜਨਮ ਲੈਣ ਨਾਲ ਹੀ ਕੋਈ ਮਨੁੱਖ ਹੋ ਜਾਂਦਾ ਹੈ ਤਾਂ ਫਿਰ ਬਣਨ ਦੀ ਗੱਲ ਵੇਦਾਂ ਨੂੰ ਕਿਉਂ ਕਹਿਣੀ ਪਈ? ਇਹਦਾ ਸਿੱਧਾ ਮਤਲਬ ਹੈ ਕਿ ਅਸੀਂ ਇਹ ਜਿਸਮ 'ਤੇ ਪਾ ਲਿਆ, ਅਸੀਂ ਦੇਹੀ ਇਹ ਆਕ੍ਰਿਤੀ 'ਤੇ ਪਾ ਲਈ, ਲੇਕਿਨ ਸਾਡੀ ਸੀਰਤ ਸਾਡੀ ਫਿਤਰਤ ਉਹ ਅਗਰ ਨਹੀਂ ਬਣ ਪਾਈ ਇਨਸਾਨਾਂ ਵਾਲੀ। ਤੋ ਅਗਰ ਇਨਸਾਨ ਬਣਨ ਨੂੰ ਕਿਹਾ ਜਾ ਰਿਹਾ ਹੈ, ਯਾਨੀ ਕਿ ਸਾਡੀ ਉਹ ਫਿਤਰਤ ਬਣ ਜਾਏ, ਸਾਡੀ ਉਹ ਸੋਚ ਸਾਡੀ ਉਹ ਚਾਲ ਜਾ ਬਣ ਜਾਏ, ਤਾਂ ਫਿਰ ਅਸੀਂ ਇਨਸਾਨ ਬਣ ਪਾਵਾਂਗੇ। ਤੋ ਇਨਸਾਨ ਬਣਨ ਦੀ ਵੇਲਾ ਹੈ, ਕੇਵਲ ਇੱਕ ਜਨਮ ਲੈਣ ਨਾਲ ਸਹਿਜ 'ਚ ਕੋਈ ਇਨਸਾਨ ਨਹੀਂ ਹੋ ਜਾਂਦਾ, ਇਹ ਇਨਸਾਨ ਬਣਨ ਦੀ ਵੇਲਾ ਹੈ। ਹੁਣੇ ਮੁਕਤੀ ਦੀ ਗੱਲ ਹੋ ਰਹੀ ਸੀ ਕਿ ਮੁਕਤੀ ਪਾਉਣ ਦੀ ਵੇਲਾ ਹੈ, ਅਤੇ ਸਹੀ ਮਾਇਨਿਆਂ ਵਿੱਚ ਅਸੀਂ ਇਨਸਾਨ ਬਣਨਾ ਹੈ ਇਸ ਜਨਮ ਨੂੰ ਪਾ ਕੇ, ਔਰ ਇਨਸਾਨ ਬਣਦੇ ਹਾਂ ਜਦ ਇਸ ਸੱਚ ਨਾਲ ਜੁੜ ਕੇ, ਅਤੇ ਮੁਕਤੀ ਵੀ ਮਿਲ ਜਾਂਦੀ ਹੈ ਔਰ ਅਸੀਂ ਇਸ ਲੋਕ ਦੇ ਵਿੱਚ ਵੀ ਸ਼ਲਾਘਾ ਪ੍ਰਾਪਤ ਕਰਦੇ ਹਾਂ, ਅਸੀਂ ਸਕੂਨ ਔਰ ਚੈਨ ਪ੍ਰਾਪਤ ਕਰਦੇ ਹਾਂ। ਤਾਂ ਇੱਕੋ ਹੀ ਸਾਧਨ ਹੈ, ਇਸ ਸਾਧਨ ਨੂੰ ਅਪਣਾਉਣ ਦੀ ਲੋੜ ਹੈ, ਇਸ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਨਾਲ ਨਾਤਾ ਜੋੜਨ ਦੀ ਲੋੜ ਹੈ। ਆਤਮਾ ਦਾ ਵੀ ਕਲਿਆਣ ਯਾਨੀ ਕਿ ਮੋਕਸ਼ ਮੁਕਤੀ ਮਿਲ ਗਈ, ਔਰ ਇਸ ਲੋਕ ਦੀ ਯਾਤਰਾ ਨੂੰ ਤੈਅ ਕਰਦਿਆਂ ਹੋਇਆਂ ਇਸ ਮਨ ਨੂੰ ਸੁੰਦਰਤਾ ਮਿਲ ਗਈ, ਅਤੇ ਫਿਰ ਅਸੀਂ ਸਹੀ ਇਨਸਾਨੀ ਚਾਲ ਚੱਲਣ ਲੱਗ ਪਏ। ਇਸ ਦੇ ਕਾਰਨ ਇਹ ਲੋਕ ਵੀ ਸੁਖੀ ਹੋ ਗਿਆ, ਅਤੇ ਲੋਕ ਸੁਖੀ ਪਰ ਲੋਕ ਸੁਹੇਲੇ, ਇਹ ਨਿਰੰਤਰ ਅਸੀਂ ਸੁਣਦੇ ਆ ਰਹੇ ਹਾਂ। ਤੋ ਇਸ ਲਈ ਆਧਾਰ ਅਤੇ ਮੂਲ ਇਸ ਪ੍ਰਭੂ ਪਰਮਾਤਮਾ ਇਸ ਨਿਰਾਕਾਰ ਨੂੰ ਹੀ ਲੈਣਾ ਪਏਗਾ, ਇਸੇ ਦੇ ਨਾਲ ਨਾਤਾ ਜੋੜਨਾ ਹੋਏਗਾ। ਔਰ ਜਿਨ੍ਹਾਂ ਨੇ ਨਾਤਾ ਜੋੜ ਲਿਆ ਉਹ ਸਹੀ ਇਨਸਾਨ ਬਣ ਗਏ, ਉਹਨਾਂ ਨੇ ਸੁੰਦਰ ਦੇਣ ਦਿੱਤੀ ਔਰ ਉਹ ਸੰਸਾਰ ਦੇ ਵਿੱਚ ਚਾਨਣ ਮੁਨਾਰੇ ਬਣੇ, ਔਰ ਉਹਨਾਂ ਉਹੀ ਹਨ ਜਿਨ੍ਹਾਂ ਨੂੰ ਅਸੀਂ ਦੇਵਤਾ ਜਾਂ ਇੱਕ ਭਗਤ ਮਹਾਤਮਾ ਕਹਿੰਦੇ ਹਾਂ, ਕਿਉਂਕਿ ਭਗਤ ਮਹਾਤਮਾ ਉਹੀ ਹੁੰਦਾ ਹੈ ਜਿਹੜਾ ਸਹੀ ਇਨਸਾਨ ਬਣ ਜਾਂਦਾ ਹੈ। ਤੋ ਇਨਸਾਨ ਜਿਹੜਾ ਬਣਦਾ ਹੈ ਉਹੀ ਦੇਵਤਾ ਹੁੰਦਾ ਹੈ, ਉਹੀ ਮਹਾਤਮਾ ਹੁੰਦਾ ਹੈ, ਉਹੀ ਧਰਮੀ ਹੁੰਦਾ ਹੈ, ਉਹੀ ਭਗਤ ਹੁੰਦਾ ਹੈ। ਔਰ ਅਗਰ ਇਨਸਾਨੀਅਤ ਹੀ ਨਹੀਂ ਹੈ ਤਾਂ ਫਿਰ ਕੋਈ ਧਰਮੀ ਨਹੀਂ ਹੈ। ਕੋਈ ਆਪਣੇ ਆਪ ਨੂੰ ਸੋਚੇ ਕਿ ਮੈਂ ਤਾਂ ਧਰਮੀ ਹਾਂ, ਮੈਂ ਤਾਂ ਫਲਾਂ ਗੁਰੂ ਪੀਰ ਪੈਗੰਬਰ ਨੂੰ ਮੰਨਦਾ ਹਾਂ, ਮੈਂ ਤਾਂ ਫਲਾਂ ਧਰਮ ਗ੍ਰੰਥ ਦੇ ਪ੍ਰਤੀ ਆਸਥਾ ਰੱਖਦਾ ਹਾਂ, ਉਹ ਲੱਖ ਆਪਣੇ ਆਪ ਦੇ ਦਾਅਵੇ ਕਰਦਾ ਰਹੇ, ਲੇਕਿਨ ਅਗਰ ਇਨਸਾਨ ਹੀ ਨਹੀਂ ਬਣ ਪਾਇਆ ਤਾਂ ਫਿਰ ਉਹ ਬਾਕੀ ਚੀਜ਼ਾਂ ਦੇ ਕੋਈ ਮਤਲਬ ਨਹੀਂ ਰਹਿ ਜਾਂਦੇ, ਉਹਨਾਂ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ ਹੈ। ਤੋ ਬੇਸਿਕਲੀ ਇੱਕ ਸਹੀ ਮਾਨਵ ਬਣਨਾ ਹੈ, ਮਾਨਵਤਾ ਔਰ ਇਨਸਾਨੀਅਤ ਦੀ ਡਗਰ 'ਤੇ ਚੱਲਣਾ ਹੈ, ਪਹਿਲ ਇਸ ਨੂੰ ਅਸੀਂ ਦੇਣੀ ਹੈ। ਅਗਰ ਇਹ ਮਾਨਵਤਾ ਹੋਏਗੀ, ਅਗਰ ਇਹ ਇਨਸਾਨੀਅਤ ਹੋਏਗੀ, ਤਾਂ ਫਿਰ ਅਸੀਂ ਧਰਮੀ ਕਹਿਲਾਏ ਜਾ ਸਕਦੇ ਹਾਂ, ਵਰਨਾ ਤੋਂ ਧਰਮ ਇੱਕ ਬਨਾਵਟ ਬਣ ਕੇ ਰਹਿ ਜਾਏਗਾ। ਔਰ ਜਿਹੜੇ ਧਰਮੀ ਜਿਨ੍ਹਾਂ ਨੂੰ ਕਹਿ ਰਹੇ ਹਾਂ ਉਹ ਵੀ ਕੇਵਲ ਬਾਹਰੀ ਸਿਲਸਿਲਿਆਂ ਵਾਲੇ ਹੀ ਬਣ ਕੇ ਰਹਿ ਜਾਣਗੇ, ਉਸ ਤੋਂ ਵੱਧ ਕੁਛ ਨਹੀਂ, ਉਸ ਤੋਂ ਜ਼ਿਆਦਾ ਕੁਛ ਨਹੀਂ। ਤੋ ਇਸ ਲਈ ਕਿਹਾ ਹੈ ਕਿ ਮਨ ਅੰਦਰ ਜੋਤ ਜਗਾ ਲੈ ਤੂੰ, ਯਾਰੀ ਨਾਲ ਸਜਣ ਦੇ ਲਾ ਲੈ ਤੂੰ। ਕਿਸ ਮਨ ਦੇ ਵਿੱਚ ਜੋਤ ਜਗਾ ਲੈ, ਇਸ ਮਨ ਨੂੰ ਰੌਸ਼ਨ ਕਰ ਲੈ, ਤਾਂ ਕਿ ਇਹ ਤੇਰਾ ਮਨ ਰੌਸ਼ਨ ਹੋਇਆ ਹੋਇਆ ਇਹ ਵਾਕਿਆ ਹੀ ਇੱਕ ਸੁੰਦਰ ਰੂਪ ਧਾਰਨ ਕਰ ਲੇ, ਔਰ ਫਿਰ ਸੁੰਦਰ ਭਾਵਨਾਵਾਂ ਨਾਲ ਯੁਕਤ ਹੋ ਕੇ ਸੁੰਦਰ ਦੇਣ ਲੱਗ ਪਵੇ। ਤੋ ਇਸ ਤਰ੍ਹਾਂ ਨਾਲ ਇਹ ਸੰਤਾਂ ਮਹਾਂਪੁਰਸ਼ਾਂ ਨੇ, ਭਗਤਾਂ ਨੇ ਇਹੀ ਇੱਕ ਯਤਨ ਕੀਤੇ ਹਨ, ਇਹੀ ਪ੍ਰਯਾਸ ਕੀਤੇ ਹਨ, ਇਹੀ ਉਹਨਾਂ ਦੇ ਉਪਰਾਲੇ ਰਹੇ ਹਨ ਕਿ ਕਿਸੇ ਤਰ੍ਹਾਂ ਨਾਲ ਇਨਸਾਨ ਦੇ ਰੂਪ ਵਿੱਚ ਪੈਦਾ ਹੋਇਆ ਇਹ ਇਨਸਾਨ ਬਣ ਜਾਏ, ਇਹ ਇੱਕ ਮਾਨਵ ਬਣ ਜਾਏ, ਇੱਕ ਇਨਸਾਨੀ ਗੁਣਾਂ ਦੇ ਨਾਲ ਇਹ ਯੁਕਤ ਹੋ ਜਾਏ। ਤੋ ਇਹ ਮਹਾਂਪੁਰਸ਼ਾਂ ਦੇ ਯਤਨ ਸਤਯੁਗ ਵਿੱਚ ਵੀ ਰਹੇ ਹਨ, ਇਹ ਤ੍ਰੇਤਾ ਵਿੱਚ ਵੀ, ਇਹ ਦੁਆਪਰ ਵਿੱਚ ਵੀ, ਇਹ ਕਲਯੁੱਗ ਵਿੱਚ ਵੀ ਰਹੇ ਹਨ। ਭਗਵਾਨ ਰਾਮ ਦਾ ਵੀ ਇਹੀ ਯਤਨ ਸੀ, ਹਜ਼ਰਤ ਈਸਾ ਮਸੀਹ ਜੀ ਦਾ ਵੀ ਇਹੀ ਯਤਨ ਸੀ, ਔਰ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਇਹੀ ਯਤਨ ਸੀ, ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਇਹੀ ਯਤਨ ਸੀ। ਅਸੀਂ ਜ਼ਰਾ ਸੋਚ ਕੇ ਵੇਖੀਏ ਕਿ ਉਹਨਾਂ ਸਾਰਿਆਂ ਦੇ ਨਾਲ ਅਸੀਂ ਜੋੜ ਦਿੰਦੇ ਹਾਂ ਕਿ ਉਹਨਾਂ ਨੇ ਫਲਾਂ ਧਰਮ ਸਥਾਪਿਤ ਕੀਤਾ, ਉਹਨਾਂ ਨੇ ਫਲਾਂ ਧਰਮ ਸਥਾਪਿਤ ਕੀਤਾ। ਜ਼ਰਾ ਕਿਤੇ ਗਹਿਰੇ ਸੋਚ ਕੇ ਵੇਖੀਏ, ਉਹਨਾਂ ਨੇ ਉਹ ਧਰਮ ਨਹੀਂ ਸਥਾਪਿਤ ਕੀਤਾ ਜਿਹੜਾ ਨੂੰ ਅੱਜ ਅਸੀਂ ਧਰਮ ਮੰਨ ਬੈਠੇ ਹਾਂ। ਉਹਨਾਂ ਨੇ ਅਗਰ ਧਰਮ ਸਥਾਪਿਤ ਕੀਤਾ ਤਾਂ ਉਹ ਮਾਨਵਤਾ ਦਾ ਹੀ ਧਰਮ ਸੀ, ਇਨਸਾਨੀਅਤ ਦਾ ਹੀ ਧਰਮ ਸੀ, ਚਾਹੇ ਉਹ ਭਗਵਾਨ ਰਾਮ ਸਥਾਪਿਤ ਕਰਨ, ਭਾਵੇਂ ਉਹ ਹਜ਼ਰਤ ਈਸਾ ਮਸੀਹ ਜੀ ਸਥਾਪਿਤ ਕਰਨ, ਭਾਵੇਂ ਉਹ ਹਜ਼ਰਤ ਮੁਹੰਮਦ ਸਾਹਿਬ ਸਥਾਪਿਤ ਕਰਨ, ਭਾਵੇਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਥਾਪਿਤ ਕਰਨ, ਉਹ ਸਾਰੇ ਦੇ ਸਾਰੇ ਹੀ ਮਾਨਵਤਾ ਦੇ ਧਰਮ ਨੂੰ ਸਥਾਪਿਤ ਕਰ ਰਹੇ ਹਨ। ਤੋ ਅਗਰ ਸਾਰਿਆਂ ਨੇ ਹੀ ਮਾਨਵਤਾ ਦੇ ਧਰਮ ਦੀ ਸਥਾਪਨਾ ਕੀਤੀ ਹੈ, ਤਾਂ ਫਿਰ ਧਰਮ ਕਿੰਨੇ ਹੋਏ? ਕਿ ਚਾਰ ਹੋ ਗਏ ਕਿ ਰਾਮ ਜੀ ਨੇ ਕੀਤਾ, ਅਗਰ ਹਜ਼ਰਤ ਮੁਹੰਮਦ ਸਾਹਿਬ ਨੇ, ਹਜ਼ਰਤ ਈਸਾ ਮਸੀਹ ਜੀ ਨੇ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ, ਤਾਂ ਫਿਰ ਕੀ ਚਾਰ ਧਰਮ ਹੋ ਗਏ? ਜਦ ਸਾਰਿਆਂ ਨੇ ਮਾਨਵ ਧਰਮ ਸਥਾਪਿਤ ਕੀਤਾ, ਫਿਰ ਚਾਰ ਧਰਮ ਤਾਂ ਹੋਏ ਨਹੀਂ, ਫਿਰ ਤਾਂ ਇੱਕੋ ਹੀ ਧਰਮ ਜਿਹੜਾ ਸਥਾਪਨ ਹੋਇਆ। ਤੋ ਜਦ ਇੱਕੋ ਹੀ ਧਰਮ ਸੀ ਜਿਹਦੀ ਸਥਾਪਨਾ ਹੋਈ, ਤਾਂ ਫਿਰ ਇਹ ਤਫਰਕੇ ਅਤੇ ਦੂਰੀਆਂ ਦੀ ਕੋਈ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ ਹੈ। ਇਹ ਤਫਰਕੇ ਔਰ ਦੂਰੀਆਂ, ਇਹ ਵੈਰ ਵਾਸਤਿਆਂ ਦਾ ਇੱਕ ਅੰਦੇਸ਼ਾ ਉਤਨੀ ਦੇਰ ਹੀ ਰਹਿੰਦਾ ਹੈ ਜਿਤਨੀ ਦੇਰ ਅਸੀਂ ਸੱਚੇ ਧਰਮ ਦੀ ਪਹਿਚਾਣ ਨਹੀਂ ਕਰਦੇ ਔਰ ਸੱਚੇ ਧਰਮੀ ਨਹੀਂ ਬਣ ਪਾਉਂਦੇ। ਤੋ ਸੱਚੇ ਧਰਮ ਦੀ ਪਹਿਚਾਣ ਕਰਨ ਵਾਲੇ ਇਨਸਾਨੀ ਰਾਹ 'ਤੇ ਚੱਲਦੇ ਹਨ, ਔਰ ਤਾਂ ਫਿਰ ਉਹ ਧਰਮੀ ਕਹਿਲਾਉਂਦੇ ਹਨ। ਔਰ ਧਰਮ ਦਾ ਬੋਲਬਾਲਾ, ਸੱਚ ਦਾ ਬੋਲਬਾਲਾ, ਮਾਨਵਤਾ ਦਾ ਬੋਲਬਾਲਾ ਉਹ ਕਰਾਉਣ ਵਾਲੇ ਹੁੰਦੇ ਹਨ। ਇਸੇ ਲਈ ਮਹਾਂਪੁਰਸ਼ਾਂ ਸੰਤਾਂ ਨੇ ਕਿਹਾ ਹੈ ਕਿ ਇਹ ਇਨਸਾਨ ਤੂੰ ਵੀ ਇੱਕ ਐਸੇ ਧਰਮੀ ਬਣ ਕੇ ਦਿਖਾਉਣਾ ਹੈ ਜਿਹੜਾ ਕਿ ਸੱਚੇ ਧਰਮ ਦੀ ਪਾਲਣਾ ਕਰਨ ਵਾਲਾ, ਯਾਨੀ ਕਿ ਮਾਨਵਤਾ ਔਰ ਇਨਸਾਨੀਅਤ ਦੇ ਗੁਣਾਂ ਦੇ ਨਾਲ ਜਿਹੜਾ ਯੁਕਤ ਹੈ, ਉਹ ਇੱਕ ਤੂੰ ਚਾਲ ਚੱਲਣੀ ਹੈ। ਤੋ ਇਹ ਚਾਲ ਅਵਸ਼ ਤੈਨੂੰ ਚੱਲਣੀ ਹੋਏਗੀ ਔਰ ਤੂੰ ਇਨਸਾਨੀਅਤ ਨੂੰ ਉਚਾਈਆਂ ਤੱਕ ਲਿਜਾਣਾ ਹੋਏਗਾ। ਜਿਹੜੀ ਚਾਲ ਤੂੰ ਚੱਲ ਰਿਹਾ ਹੈ ਉਹ ਨੁਕਸਾਨ ਦਾ ਕਾਰਨ ਬਣ ਰਹੀ ਹੈ। ਤੂੰ ਇੱਕ ਹੈਵਾਨੀ ਹਰਕਤਾਂ ਕਰ ਰਿਹਾ ਹੈ, ਤੂੰ ਸ਼ੈਤਾਨੀ ਹਰਕਤਾਂ ਕਰ ਰਿਹਾ ਹੈ, ਤੂੰ ਨਿਰੰਤਰ ਇੱਕ ਦਾਨਵਤਾ ਦੇ ਰਸਤੇ 'ਤੇ ਤੁਰਦਾ ਚੱਲਿਆ ਜਾ ਰਿਹਾ ਹੈ, ਔਰ ਇਸ ਤਰ੍ਹਾਂ ਨਾਲ ਤੂੰ ਆਪ ਵੀ ਨੁਕਸਾਨ ਪਾ ਰਿਹਾ ਹੈ ਔਰ ਤੇਰੇ ਰਾਹੀਂ ਹੋਰਨਾਂ ਦਾ ਵੀ ਇਹ ਨੁਕਸਾਨ ਹੁੰਦਾ ਚਲਾ ਜਾ ਰਿਹਾ ਹੈ। ਤੋ ਇਹ ਹਰਗਿਜ਼ ਮਹਾਂਪੁਰਸ਼ਾਂ ਨੇ ਨਹੀਂ ਚਾਹਿਆ ਸੀ, ਇਹ ਮਹਾਂਪੁਰਸ਼ਾਂ ਦੀ ਚਾਹਨਾ ਨਹੀਂ ਸੀ, ਇਹ ਗੁਰੂ ਪੀਰ ਪੈਗੰਬਰਾਂ ਦੀ ਚਾਹਨਾ ਨਹੀਂ ਸੀ। ਉਹਨਾਂ ਨੇ ਨਿਰੰਤਰ ਇਹੀ ਚਾਹਨਾ ਹਿਰਦੇ ਵਿੱਚ ਰੱਖੀ ਕਿ ਚਾਰੋਂ ਤਰਫ ਇੱਕ ਆਰਾਮ ਹੀ ਆਰਾਮ ਹੋਵੇ, ਸਕੂਨ ਹੀ ਸਕੂਨ ਹੋਵੇ, ਚਾਰੋਂ ਤਰਫ ਪਿਆਰ ਹੀ ਪਿਆਰ ਹੋਵੇ, ਚਾਰੋਂ ਤਰਫ ਇੱਕ ਦੂਸਰੇ ਦੇ ਹਿਤੈਸ਼ੀ ਨਜ਼ਰ ਆਉਣ, ਸਾਰੇ ਇੱਕ ਦੂਸਰੇ ਦਾ ਹਿੱਤ ਕਰਨ ਵਾਲੇ, ਇੱਕ ਦੂਸਰੇ ਦਾ ਦੁੱਖ ਵੰਡਣ ਵਾਲੇ, ਇੱਕ ਦੂਸਰੇ ਦਾ ਸਤਿਕਾਰ ਕਰਨ ਵਾਲੇ, ਇੱਕ ਦੂਸਰੇ ਦੀ ਆਓ ਭਗਤ ਕਰਨ ਵਾਲੇ, ਇੱਕ ਦੂਸਰੇ ਦੇ ਕਦਮਾਂ ਵਿੱਚ ਝੁਕਣ ਵਾਲੇ, ਇਹ ਉਹਨਾਂ ਦੀ ਇੱਕ ਐਸੀ ਚਾਹਨਾ ਸੀ ਕਿ ਇਹ ਰੂਪ ਜਿਹੜਾ ਹੈ ਇਹ ਸਾਨੂੰ ਵੇਖਣ। ਤੋ ਇਹ ਮਹਾਂਪੁਰਸ਼ਾਂ ਦੀ ਚਾਹਨਾ, ਇਹ ਪੂਰਾ ਕਰਨ ਦੇ ਲਈ ਮਹਾਂਪੁਰਸ਼ ਭਗਤ ਜਨ ਇਹ ਯਤਨ ਕਰ ਰਹੇ ਹਨ ਕਿ ਅਸੀਂ ਵੀ ਇਹ ਇੱਕ ਯਤਨ ਕਰਦੇ ਚੱਲੇ ਜਾਈਏ ਔਰ ਇਹ ਇੱਕ ਚਾਹਨਾ ਜਿਹੜੀ ਹੈ ਇਸ ਦੀ ਪੂਰਤੀ ਹੁੰਦੀ ਚੱਲੀ ਜਾਏ। ਇਸੇ ਵਿੱਚ ਹੀ ਫਿਰ ਇਹਦੀ ਅਗਰ ਪੂਰਤੀ ਹੋ ਗਈ ਤਾਂ ਫਿਰ ਇਹ ਸੰਸਾਰ ਇਹ ਸਵਰਗ ਬਣ ਜਾਏਗਾ, ਇਹ ਧਰਤੀ ਸਵਰਗ ਬਣ ਜਾਏਗੀ। ਇੱਕ ਸਵਰਗ ਵਿੱਚ ਵਸਦੇ ਹੋਏ ਅਸੀਂ ਸੁੱਖ ਦਾ ਸਾਹ ਲੈ ਪਾਵਾਂਗੇ, ਅਸੀਂ ਚੈਨ ਦੀ ਨੀਂਦ ਸੋ ਪਾਵਾਂਗੇ, ਜਿੱਥੇ ਕਿ ਕੋਈ ਇਨਸਾਨ ਨੂੰ ਇਨਸਾਨ ਤੋਂ ਭੈ ਨਹੀਂ ਹੋਏਗਾ, ਜਿੱਥੇ ਕਿ ਕੋਈ ਲੁੱਟਮਾਰ ਨਹੀਂ ਹੋਏਗੀ, ਜਿੱਥੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਏਗੀ, ਜਿੱਥੇ ਕੋਈ ਮਾਸੂਮ ਲਤਾੜਿਆ ਨਹੀਂ ਜਾਏਗਾ, ਜਿੱਥੇ ਕੋਈ ਇੱਕ ਦੂਸਰੇ 'ਤੇ ਇੱਕ ਜ਼ੁਲਮ ਓ ਸਿਤਮ ਨਹੀਂ ਕੀਤਾ ਜਾਏਗਾ, ਜਿੱਥੇ ਜ਼ਖਮ ਨਹੀਂ, ਜਿੱਥੇ ਕਿ ਹਰ ਹੱਥ ਦੇ ਵਿੱਚ ਮਰਮ ਹੋਏਗੀ, ਜਿਹੜੇ ਕਿ ਜ਼ਖਮਾਂ ਦੇ ਉੱਤੇ ਮਰਮ ਲਗਾਈ ਚੱਲੀ ਜਾਣਗੇ, ਜ਼ਖਮਾਂ ਨੂੰ ਭਰੀ ਚੱਲੇ ਜਾਣਗੇ। ਤੋ ਇਹ ਇੱਕ ਸਵਰਗ ਦਾ ਰੂਪ ਇਹ ਬਣ ਪਾਏਗਾ ਅਗਰ ਇਹ ਮਾਲਿਕ ਨਿਰਾਕਾਰ ਇਹ ਪਰਮਾਤਮਾ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਏਗਾ। ਤੋ ਹਿਰਦੇ ਦੇ ਵਿੱਚ ਇਸ ਮਾਲਿਕ ਨੂੰ ਵਸਾਉਣਾ ਹੈ, ਇਸ ਨੰਕਾਰ ਨੂੰ ਵਸਾਉਣਾ ਹੈ, ਇਹੀ ਮਹਾਂਪੁਰਸ਼ਾਂ ਦੀ ਪ੍ਰੇਰਣਾ ਹੈ, ਇਹੀ ਮਹਾਂਪੁਰਸ਼ਾਂ ਦੀ ਆਵਾਜ਼ ਹੈ ਕਿ ਕਹਾਂ ਭੂਲਿਓ ਰੇ ਝੂਠੇ ਲੋਭ ਲਾਗ, ਕਛੂ ਬਿਗੜਿਓ ਨਾਹੀਂ ਅਬ ਹੂੰ ਜਾਗ। ਕਿ ਅਜੇ ਤੂੰ ਝੂਠੇ ਲੋਭ ਲਾਲਚ ਵਿੱਚ ਪਿਆ ਹੋਇਆ, ਤੂੰ ਇਸ ਮਾਲਿਕ ਨੂੰ ਆਪਣੇ ਤੋਂ ਦੂਰ ਕੀਤੇ ਚੱਲੀ ਜਾ ਰਿਹਾ ਹੈ, ਲੋਭ ਦੀ ਪੂਰਤੀ ਕਰ ਰਿਹਾ ਹੈ, ਆਪਣੇ ਹੰਕਾਰ ਦੀ ਪੂਰਤੀ ਕਰ ਰਿਹਾ ਹੈ, ਇਸ ਤਰ੍ਹਾਂ ਦੇ ਨਾਲ ਤੂੰ ਇੱਕ ਕੁਰਾਏ ਪਿਆ ਹੋਇਆ ਹੈ, ਤੂੰ ਅਜੇ ਵੀ ਕੁਛ ਵਿਗੜਿਆ ਨਹੀਂ ਹੈ, ਅਜੇ ਵੀ ਤੂੰ ਆਪਣਾ ਆਪ ਸੰਵਾਰ ਸਕਦਾ ਹੈ, ਤੂੰ ਕਛੂ ਵਿਗੜਿਓ ਨਾਹੀਂ ਅਬ ਹੂੰ ਜਾਗ। ਕਿ ਅਜੇ ਵੀ ਕੁਛ ਵਿਗੜਿਆ ਨਹੀਂ ਹੈ, ਅਜੇ ਵੀ ਤੂੰ ਸਵਰ ਜਾ। ਆਖਿਰ ਕੋਈ ਸੱਜਣ ਠੱਗ ਜਿਸ ਨੂੰ ਕਹਿ ਰਹੇ ਹਾਂ, ਉਹ ਕੋਈ ਜਮਾਂਦਰੂ ਤਾਂ ਸੱਜਣ ਨਹੀਂ ਬਣਿਆ। ਪਹਿਲੇ ਨਾ ਬੇਸ਼ੱਕ ਸੱਜਣ ਸੀ ਲੇਕਿਨ ਕੁਰਾਏ ਹੀ ਤੇ ਪਿਆ ਰਿਹਾ ਸੀ। ਲੇਕਿਨ ਉਸਨੂੰ ਵੀ ਅਹਿਸਾਸ ਹੋ ਗਿਆ ਕਿ ਕਛੂ ਵਿਗੜਿਓ ਨਾ ਇਹ, ਕਿ ਕੁਛ ਵਿਗੜਿਆ ਨਹੀਂ, ਹੁਣ ਵੀ ਸੰਭਲ ਜਾ। ਔਰ ਉਹ ਸੰਭਲ ਗਿਆ ਔਰ ਉਸਦਾ ਪਾਰ ਉਤਾਰਾ ਹੋ ਗਿਆ ਔਰ ਉਹ ਫਿਰ ਮਾਨਵਤਾ ਦੀ ਸ਼੍ਰੇਣੀ ਵਿੱਚ ਆ ਗਿਆ। ਵਰਨਾ ਤੇ ਠਾਗੀ ਸੀ, ਵਰਨਾ ਤੇ ਚੋਰੀ ਕਰਨ ਵਾਲਾ ਔਰ ਸਰਾਏ ਵਿੱਚ ਰਹਿਣ ਦੀ ਥਾਂ ਦੇ ਕੇ ਦੂਸਰਿਆਂ ਨੂੰ ਲੁੱਟਣ ਵਾਲਾ ਹੀ ਤੇ ਸੀ। ਲੇਕਿਨ ਅਹਿਸਾਸ ਹੋ ਗਿਆ ਕਿ ਅਜੇ ਵੀ ਕੁਛ ਵਿਗੜਿਆ ਨਹੀਂ ਔਰ ਉਸਨੇ ਸਮੇਂ ਰਹਿੰਦਿਆਂ ਹੋਇਆਂ ਹੀ ਇੱਕ ਮਹਾਂਪੁਰਸ਼ਾਂ ਦਾ ਸੰਗ ਕਰਕੇ ਇਸ ਸੱਚਾਈ ਨੂੰ ਅਪਣਾ ਲਿਆ ਔਰ ਇਸ ਪਰਮਾਤਮਾ ਦੇ ਨਾਲ ਜੁੜ ਕੇ ਇਸ ਨੂੰ ਹਿਰਦੇ ਵਿੱਚ ਵਸਾ ਲਿਆ ਤਾਂ ਫਿਰ ਉਸਦਾ ਵੀ ਪਾਰ ਉਤਾਰਾ ਹੋ ਗਿਆ ਔਰ ਉਹ ਵੀ ਧਰਤੀ ਦੇ ਲਈ ਵਰਦਾਨ ਬਣ ਪਾਇਆ। ਜਿਹੜਾ ਕਿ ਅਭਿਸ਼ਾਪ ਬਣ ਗਿਆ ਸੀ ਉਹ ਵਰਦਾਨ ਬਣ ਗਿਆ। ਇਸੇ ਤਰ੍ਹਾਂ ਦੇ ਨਾਲ ਜਿਹੜੇ ਕਿ ਇਸ ਪਰਮਾਤਮਾ ਨਿਰੰਕਾਰ ਇਸ ਅਕਾਲ ਪੁਰਖ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਹਨ, ਮਹਾਂਪੁਰਸ਼ਾਂ ਦੇ ਉਪਦੇਸ਼ ਨੂੰ ਧਾਰਨ ਕਰ ਲੈਂਦੇ ਹਨ, ਵਾਕੇ ਹੀ ਉਹਨਾਂ ਦਾ ਕਲਿਆਣ ਵੀ ਹੁੰਦਾ ਹੈ ਔਰ ਉਹ ਧਰਤੀ ਦੇ ਲਈ ਵਰਦਾਨ ਬਣਦੇ ਹਨ, ਮਾਨਵਤਾ ਦੇ ਲਈ ਵਰਦਾਨ ਬਣਦੇ ਹਨ। ਔਰ ਉਹ ਜਿਹੜੇ ਹਨ ਉਹੀ ਐਸੇ ਵਾਤਾਵਰਣ ਨੂੰ ਜਨਮ ਦਿੰਦੇ ਹਨ ਜਿਸ ਵਾਤਾਵਰਣ ਦਾ ਹੁਣੇ ਜ਼ਿਕਰ ਹੋਇਆ ਕਿ ਇੱਕ ਸੁਗੰਧਿਤ ਵਾਤਾਵਰਣ, ਇੱਕ ਮਧੁਰ ਸੰਗੀਤ ਵਾਲਾ ਵਾਤਾਵਰਣ, ਇਹ ਫਿਰ ਉਹੀ ਹਨ ਜਿਹੜੇ ਸਥਾਪਿਤ ਕਰਦੇ ਹਨ। ਕੰਡੇ ਤੇ ਕਦੀ ਉਹ ਵਾਤਾਵਰਣ ਸਥਾਪਿਤ ਨਹੀਂ ਕਰ ਸਕਦੇ, ਉਹ ਤੇ ਫੁੱਲ ਹੀ ਆਉਂਦੇ ਹਨ ਜਿਹੜੇ ਕਿ ਉਹ ਵਾਤਾਵਰਣ ਸਥਾਪਿਤ ਕਰਦੇ ਹਨ। ਇੱਕ ਸ਼ੀਤਲਤਾ ਦਿੰਦੀ ਹੈ ਤਾਂ ਇੱਕ ਪਾਣੀ ਸ਼ੀਤਲਤਾ ਦਿੰਦਾ ਹੈ, ਅੱਗ ਤੇ ਸ਼ੀਤਲਤਾ ਨਹੀਂ ਦਿੰਦੀ ਹੈ। ਇਸੇ ਤਰ੍ਹਾਂ ਨਾਲ ਇਹ ਮਹਾਤਮਾ ਸੰਤ ਜਨ ਭਗਤ ਜਨਾਂ ਦੀ ਭਾਵਨਾਵਾਂ ਜਿਹੜੀਆਂ ਹਨ ਇਹੀ ਠੰਡਕ ਦਿੰਦੀਆਂ ਹਨ, ਇਹੀ ਵਾਤਾਵਰਣ ਨੂੰ ਸੁਗੰਧਿਤ ਕਰਦੀਆਂ ਹਨ। ਤਾਂ ਇਹਨਾਂ ਭਾਵਨਾਵਾਂ ਨੂੰ ਵਾਧਾ ਮਿਲਦਾ ਚਲਾ ਜਾਏ, ਇਸ ਨੂੰ ਵਿਸਥਾਰ ਮਿਲਦਾ ਚਲਾ ਜਾਏ, ਇਹੀ ਪ੍ਰਾਰਥਨਾ ਕੀਤੀ ਜਾ ਰਹੀ ਹੈ, ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਅਗਰ ਵਾਧਾ ਮਿਲੇ ਤਾਂ ਇੱਕ ਪਿਆਰ ਨੂੰ ਵਾਧਾ ਮਿਲੇ, ਇੱਕ ਵਾਧਾ ਮਿਲੇ ਤਾਂ ਇੱਕ ਸਹਿਨਸ਼ੀਲਤਾ ਨੂੰ ਵਾਧਾ ਮਿਲੇ, ਇੱਕ ਵਾਧਾ ਮਿਲੇ ਤਾਂ ਨਿਮਰਤਾ ਨੂੰ ਵਾਧਾ ਮਿਲੇ। ਇਸ ਤਰ੍ਹਾਂ ਦੇ ਨਾਲ ਇਹਨਾਂ ਸੁੰਦਰ ਭਾਵਨਾਵਾਂ ਨੂੰ ਹੀ ਇਹ ਵਾਧਾ ਮਿਲਦਾ ਚਲਾ ਜਾਏ, ਇਹਨਾਂ ਦਾ ਪਸਾਰ ਹੁੰਦਾ ਚਲਾ ਜਾਏ, ਇਹਨਾਂ ਦਾ ਵਿਸਥਾਰ ਹੁੰਦਾ ਚਲਾ ਜਾਏ। ਤਾਂ ਇਸ ਲਈ ਮਹਾਂਪੁਰਸ਼ ਸੰਤ ਜਨ ਹਰ ਇਨਸਾਨ ਦੇ ਨਾਲ ਇਹ ਮਿਹਨਤ ਕਰਦੇ ਹਨ, ਹਰ ਇਨਸਾਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ, ਹਰ ਇਨਸਾਨ ਨੂੰ ਅਹਿਸਾਸ ਕਰਾਉਣ ਦੀ ਇਹ ਯਤਨ ਅਤੇ ਪ੍ਰਯਾਸ ਕਰਦੇ ਹਨ ਕਿ ਕਿਸੇ ਤਰ੍ਹਾਂ ਨਾਲ ਇਨਸਾਨ ਇਸ ਤਰ੍ਹਾਂ ਨਾਲ ਇਹ ਨਾਤਾ ਜੋੜ ਲਵੇ ਔਰ ਉਹ ਸਹੀ ਇਨਸਾਨ ਬਣ ਕੇ ਉਹ ਜੀਵਨ ਜੀ ਲਵੇ ਔਰ ਆਪਣਾ ਉਧਾਰ, ਆਪਣਾ ਉਪਾਰ ਉਤਾਰਾ ਕਰ ਲਵੇ ਔਰ ਉਹ ਫਿਰ ਇਹ ਸੰਸਾਰ ਦੀ ਯਾਤਰਾ ਨੂੰ ਪਿਆਰ ਪੂਰਵਕ ਤੈਅ ਕਰ ਲਵੇ। ਇੱਕ ਨਫ਼ਰਤ ਅਤੇ ਘਿਰਣਾ ਅਤੇ ਵੈਰ ਦੇ ਰਸਤੇ ਤੋਂ ਹਟ ਜਾਵੇ ਔਰ ਇਹ ਅੱਗ ਨਾ ਫੈਲਾਵੇ, ਅੱਗ ਦੇ ਵਿੱਚ ਨਾ ਸੜੇ ਔਰ ਨਿਰੰਤਰ ਉਸ ਨੂੰ ਰਾਮ ਵੀ ਪਿਆਰਾ ਹੋਵੇ, ਉਸ ਨੂੰ ਅੱਲਾ ਵੀ ਪਿਆਰਾ ਹੋਵੇ, ਉਹ ਇਸ ਅਕਾਲ ਪੁਰਖ ਨੂੰ ਵੀ ਉਹਦੀ ਵੀ ਜੈ ਜੈਕਾਰ ਬੁਲਾਉਣ ਵਾਲਾ ਹੋਵੇ, ਕਿਉਂਕਿ ਉਹ ਜਾਣ ਲਏਗਾ ਕਿ ਵਾਕੇ ਹੀ ਇਹਨਾਂ ਵਿੱਚ ਕੋਈ ਭੇਦ ਨਹੀਂ ਹੈ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ। ਰਾਮ ਵੀ ਉਹੀ ਹੈ ਜੋ ਅੱਲਾ ਹੈ, ਵਾਹਿਗੁਰੂ ਵੀ ਉਹੀ ਹੈ ਔਰ ਗੋਡ ਵੀ ਉਹੀ ਹੈ, ਇਹਨਾਂ ਵਿੱਚ ਕੋਈ ਫਰਕ ਨਹੀਂ ਹੈ, ਰੱਤੀ ਭਰ ਵੀ ਕੋਈ ਅੰਤਰ ਨਹੀਂ ਹੈ। ਤਾਂ ਫਿਰ ਜਿਸ ਨੇ ਇਹ ਬੋਧ ਕੀਤਾ ਉਸ ਦੇ ਲਈ ਇਹ ਤਫਰਕੇ ਮਿਟ ਜਾਣਗੇ, ਫਿਰ ਨਫ਼ਰਤਾਂ ਦਾ ਆਧਾਰ ਮਿਟ ਗਿਆ ਅਤੇ ਨਫ਼ਰਤ ਨੂੰ ਫਿਰ ਖੜ੍ਹੇ ਹੋਣ ਦੀ ਥਾਂ ਕਿਤੇ ਮਿਲੇਗੀ। ਆਧਾਰ ਹੀ ਨਹੀਂ ਰਿਹਾ ਅਤੇ ਫਿਰ ਉੱਤੇ ਬਾਕੀ ਰਿਹਾ ਕਿ ਕੁਛ ਵੀ ਨਹੀਂ ਰਹਿੰਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਆਧਾਰ ਹਨ ਇਹ ਮਿਟਦੇ ਚਲੇ ਜਾਣ ਤਾਂ ਫਿਰ ਇਸ ਦੇ ਨਾਲ ਜੁੜੀਆਂ ਹੋਈਆਂ ਨਫ਼ਰਤਾਂ, ਘਿਰਣਾ, ਵੈਰ, ਤਸ਼ੱਦਦ, ਇਹ ਜਿਹੜੀ ਹਿੰਸਾ, ਇਹ ਸਭ ਦੀ ਸਭ ਇਹ ਮਿਟਦੀ ਚਲੀ ਜਾਂਦੀ ਹੈ। ਤਾਂ ਇਸ ਮੂਲ ਨੂੰ, ਇਸ ਆਧਾਰ ਨੂੰ ਨਿਰੰਤਰ ਇੱਕ ਮਿਟਾਉਣ ਦੀ ਲੋੜ ਹੈ, ਇੱਕ ਜਿਸ ਤੋਂ ਕੰਡੇ ਉੱਗਦੇ ਹਨ ਉਸ ਨੂੰ ਮਿਟਾਉਣ ਦੀ ਲੋੜ ਹੈ। ਔਰ ਉਹ ਹੀ ਹੈ ਇੱਕ ਅਗਿਆਨਤਾ, ਇਸ ਪ੍ਰਭੂ ਤੋਂ ਦੂਰ ਰਹਿਣਾ, ਇਸ ਪ੍ਰਭੂ ਤੋਂ ਨੂੰ ਵਿਸਾਰਨਾ, ਇਸ ਪ੍ਰਭੂ ਨੂੰ ਹਿਰਦੇ ਵਿੱਚ ਨਾ ਵਸਾਉਣਾ। ਇਹ ਫਿਰ ਉਹ ਬੀਜ ਬਣ ਜਾਂਦਾ ਹੈ ਜਿਹੜਾ ਕਿ ਕੰਡਿਆਂ ਨੂੰ ਜਨਮ ਦਿੰਦਾ ਹੈ, ਜਿਹੜੇ ਕਿ ਛਲਨੀ ਕਰਦੇ ਹਨ। ਤਾਂ ਇਹ ਉਹ ਇੱਕ ਮੂਲ ਹੈ ਜਿਹੜਾ ਕਿ ਅੰਧਕਾਰ ਨੂੰ ਫੈਲਾਉਂਦਾ ਹੈ, ਭਰਮਾਂ ਨੂੰ ਪੈਦਾ ਕਰਦਾ ਹੈ। ਤਾਂ ਉਹ ਸਾਧ ਸੰਗਤ ਇਹੀ ਇੱਕ ਅਰਦਾਸ ਹੈ ਕਿ ਦਾਤਾਰ ਕਿਰਪਾ ਕਰੇ, ਐਸੀ ਦਇਆ ਕਰੇ ਕਿ ਸਾਰਿਆਂ ਨੂੰ ਹੀ ਇਹ ਅਵਸਥਾ ਪ੍ਰਾਪਤ ਹੋ ਜਾਏ। ਜਿੰਨੇ ਵੀ ਇਨਸਾਨ ਦੇ ਰੂਪ ਵਿੱਚ ਪੈਦਾ ਇਸ ਧਰਤੀ 'ਤੇ ਹੋਏ ਹਨ, सारे ही समय रहिंदिया होया ही अपना पार उतारा कर लैण। इस अकाल पुरख निरंकार परमात्मा दे नाल नाता जोड़ के एक संता महापुरशां दा अनुकरण कर लैण, इन्हां दा अनुसरण कर लैण। जिस राह ते महापुरश चले हन उस राह ते तुरदे जाण। महापुरशां ने निम्रता नूं अपनाया, यह भी निम्रता नूं धारण करदे चले जाण। महापुरशां ने समदृष्टि रखी, यह भी समदृष्टि दे नाल युक्त हो जाण। महापुरशां ने एक मिठे बोलां दा इस्तेमाल किया तो यह भी कड़वाहट नूं तज के ये भी मिठे बोल ये बोलते चले जाण। तो ये उस राह ते तुरदे चले जाण जिन्हां रावां ते महापुरश संत जन भगत जन तुरे सन। तो ताई ये महापुरशां दी जय जयकार बुलाण दे ये हकदार बन पाणगे, क्योंकि जिवें कहिंदे हन कि एक महापुरशों को मानना अच्छी बात है, कि महापुरशां नूं मनना ये अच्छी गल है, महापुरशां नूं ही मनना चाहीदा है। ये होर किस नूं मन्नांगे, महापुरशां नूं ही तो मनना है। हाँ, महापुरशां नूं मनना जरूर है, लेकिन महापुरशां दी भी मननी है। अगर महापुरशां दी नहीं मन्नी और महापुरशां नूं मन लिया तो फिर भी कुछ बनन वाला नहीं है। तो महापुरशां दी मनदे चले जाइए, उस राह ते तुरदे चले जाइए, तो देखांगे कि वाकई ही इसे दे विच ही साडा भला छुपया होया है, इसे दे कारण ही साडा उद्धार है, इसे दे कारण ही एक सुंदर भावना नाल युक्त होके सुंदर देन असी संसार नूं असी दे पावांगे। तो ऐसी ही सुंदरता स्थापित होंदी चली जाए और सारे ही फुलदार रूप बनते चले जाण। एक ऐसी खिड़ी हुई गुलजार वेखण नूं मिले जिस विच फुल ही फुल हन, भावें रंग उन्हां दे अड अड बेशक क्यों ना होण, उन्हां दे रूप भावें बेशक अलग अलग क्यों ना होण, लेकिन होणगे ओ सुगंध देण वाले, खूबसूरती नूं वधाण वाले। इसे तरह नाल भावें ओ गुरमुखी बोलण वाले, भावें हिंदी बोलण वाले, भावें पगड़ी या टोपी पाण वाले, भावें इस संस्कृति वाले उस संस्कृति वाले, इस मुल्क वाले उस मुल्क वाले, लेकिन अगर फुल बन गए तो ते फिर गुलजार ही खिडाउणगे, चारों तरफ गुलजार खिलाणगे और फिर हर धरती का हर हिस्सा जड़ा है वो एक सुंदर बाग बन जाएगा और उत्थे महक ही महक होएगी। तो एडी उच्ची एक कामना कर रहे हैं, एडी उच्ची एक भावना रखते हैं, एडी उच्चे ये सब तो उच्चे परमात्मा दे अगे ये अरदास और प्रार्थना कर रहे हैं। तो दास ज़्यादा समा आपदा ना लेंद्या होया इन्हां चंद शब्दां राही ही आप तो इजाजत चाहेगा और आप महापुरशा संता ने निरंतर इस तरह नाल इत्थे एडी गर्मी दे बावजूद किस धीरज दे नाल इत्थे पुजे हो इस निरंकार दा तार दी महिमा गाण दे लई भी और परोपकार दे विच अपना योगदान देण दे लई भी। तो आप महापुरश भगत जना दियां जिहड़ी ये जज्बे हन, दातार कृपा करे कि ये जज्बे होर मजबूत हुंदे चले जाण और निरोल जिहड़ी परोपकार दी भावना है इसे निरोल परोपकार नूं ही करदे चले जाओ संसार दे उत्ते। यही संता महापुरशां दा करम है। सत संगत जी धन।